ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਸ਼ਬਦ ਭਾਗ 6। ਹਨੇਰੇ ਦੀ ਕੋਈ ਹਸਤੀ ਨਹੀਂ ਹੈ, ਸੂਰਜ ਦੀ ਅਣਹੋਂਦ ਵਿੱਚ ਹੀ ਹਨੇਰਾ ਹੁੰਦਾ ਹੈ। ਹਨੇਰੇ ਵਿੱਚ ਅਨੇਕਾਂ ਤਕਲੀਫਾਂ, ਠੋਕਰਾਂ, ਭੁਲੇਖੇ, ਦੁੱਖ ਕਲੇਸ਼ ਆਦਿ ਹੁੰਦੇ ਹਨ। ਇਸ ਤੋਂ ਇਲਾਵਾ ਹਨੇਰੇ ਵਿੱਚ ਮੱਛਰ, ਕੀੜੇ, ਠੂਏ, ਸੱਪ ਆਦਿ ਅਨੇਕਾਂ ਹਾਨੀਕਾਰਕ ਜੀਵ ਜੰਤੂ ਪਲਦੇ ਹਨ। ਉਹ ਆਪਣਾ ਦਾਓ ਲਾ ਕੇ ਮਨੁੱਖ ਨੂੰ ਡੰਗ ਮਾਰਦੇ ਹਨ। ਇਹ ਸਭ ਦੁੱਖ ਕਲੇਸ਼ ਇਸ ਲਈ ਹਨ ਕਿਉਂਕਿ ਮਨੁੱਖ ਨੂੰ ਹਨੇਰੇ ਵਿੱਚ ਨਜ਼ਰ ਨਹੀਂ ਆਉਂਦਾ। ਮਨੁੱਖ ਚਾਨਣ ਵਿੱਚ ਠੋਕਰਾਂ, ਭੁਲੇਖਿਆਂ, ਡੰਗ ਆਦਿ ਤੋਂ ਬਚ ਸਕਦਾ ਹੈ। ਪ੍ਰਕਾਸ਼ ਦੀ ਹੋਂਦ ਵਿੱਚ ਜੇ ਕੋਈ ਜੀਵ ਜੰਤੂ ਅਚਨਚੇਤ ਹਮਲਾ ਕਰੇ ਤਾਂ ਉਸਦਾ ਵੀ ਮੁਕਾਬਲਾ ਕਰ ਸਕਦਾ ਹੈ। ਐਨ ਇਸੇ ਤਰ੍ਹਾਂ ਪ੍ਰਕਾਸ਼ ਰੂਪੀ ਤਤ ਸ਼ਬਦ ਤੋਂ ਬਿਨਾਂ ਜਾਂ ਮਾਇਕੀ ਭਰਮ ਦੇ ਹਨੇਰ ਵਿੱਚ ਸਾਡੇ ਮਨ, ਤਨ, ਬੁੱਧੀ ਅਤੇ ਅਗਿਆਨਤਾ ਰੂਪੀ ਸੂਖਮ ਕੁੱਪ ਹਨੇਰਾ ਛਾਇਆ ਰਹਿੰਦਾ ਹੈ, ਜੋ ਕਿ ਉੱਪਰ ਦੱਸੇ ਸਥੂਲ ਹਨੇਰੇ ਤੋਂ ਕਈ ਗੁਣਾ ਜ਼ਿਆਦਾ ਮਨੁੱਖ ਨੂੰ ਭਟਕਾਉਂਦਾ ਅਤੇ ਹਾਨੀਕਾਰਕ ਹੈ। ਇਸ ਅਗਿਆਨਤਾ ਰੂਪੀ ਸੂਖਮ ਅੰਧ ਗੁਬਾਰ ਤੋਂ ਹੀ ਅਨੇਕਾਂ ਭੁਲੇਖੇ ਅਤੇ ਮਾਇਕੀ ਭਰਮ ਪੈਦਾ ਹੁੰਦੇ ਹਨ। ਦੂਜੇ ਲਫਜ਼ਾਂ ਵਿੱਚ, ਤਤ ਸ਼ਬਦ ਦੇ ਅੰਤਰ ਆਤਮੇ ਪ੍ਰਕਾਸ਼ ਤੋਂ ਬਗੈਰ ਸਾਡਾ ਮਨ ਭਰਮ, ਦੁਬਦਾ, ਸਹਿਸਾ ਦੂਜੇ ਭਾਉ ਰੂਪੀ ਹਨੇਰ ਵਿੱਚ ਭਟਕਦਾ ਰਹਿੰਦਾ ਹੈ ਅਤੇ ਮਾਨਸਿਕ ਬਿਰਤੀਆਂ ਖਿੰਡੀਆਂ ਰਹਿੰਦੀਆਂ ਹਨ। ਬਿਨ ਸ਼ਬਦ ਦੇ ਪਰਮਾਈਏ ਦੁਬਦਾ ਡੋਬੈ ਪੂਰ। ਵਿਚਾਰਨ ਵਾਲੀ ਗੱਲ ਇਹ ਹੈ ਕਿ ਅਸੀਂ ਇਤਨੇ ਪਾਠ ਕੀਰਤਨ ਕਰਦਿਆਂ ਹੋਇਆਂ ਵੀ ਸ਼ਬਦ ਦੀ ਆਤਮਕ ਰੋਸ਼ਨੀ ਤੋਂ ਵਾਂਝੇ ਹਾਂ। ਦੂਜੇ ਲਫਜ਼ਾਂ ਵਿੱਚ, ਇਹ ਸਭ ਕੁਝ ਕਰਦਿਆਂ ਵੀ ਸਾਡਾ ਰੋਜ਼ਾਨਾ ਜੀਵਨ ਗੁਰਬਾਣੀ ਦੇ ਆਸ਼ੇ ਦੇ ਐਨ ਉਲਟ ਹੈ। ਅਸੀਂ ਰੋਜ਼ ਵਿਕਾਰਾਂ ਦੀਆਂ ਠੋਕਰਾਂ ਖਾਂਦੇ ਹੋਏ ਦੁਖੀ ਹੋ ਰਹੇ ਹਾਂ। ਗੁਰਬਾਣੀ ਵਿੱਚ ਬਿਨ ਸ਼ਬਦ ਹੈ ਅਤੇ ਸ਼ਬਦ ਸੁਰਤ ਬਿਨ ਵਾਲੀਆਂ ਅਨੇਕ ਪੰਕਤੀਆਂ ਪੜ੍ਹਨ, ਸੁਣਨ, ਗਾਉਣ ਅਤੇ ਵਿਚਾਰਨ ਕਰਨ ਦੇ ਬਾਵਜੂਦ ਵੀ ਸਾਨੂੰ ਸ਼ਬਦ ਵਰਗੇ ਮਹੱਤਵਪੂਰਨ ਅਤੇ ਜ਼ਰੂਰੀ ਵਿਸ਼ੇ ਦੀ ਬਾਬਤ ਬੜੇ ਭੁਲੇਖੇ ਅਤੇ ਗਲਤ ਫਹਿਮੀਆਂ ਹਨ, ਜਿਸ ਕਾਰਨ ਅਸੀਂ ਅਗਿਆਨਤਾ ਦੇ ਅੰਧਕਾਰ ਵਿੱਚ ਭਟਕਦੇ ਫਿਰਦੇ ਹਾਂ। ਇਸੇ ਲਈ ਇਹਨਾਂ ਪੰਕਤੀਆਂ ਅਤੇ ਹੋਰ ਅਨੇਕਾਂ ਪੰਕਤੀਆਂ ਦੀ ਅੰਤਰੀ ਭਾਵਨਾ ਦੇ ਅਹਿਮੀਅਤ ਤੋਂ ਅਸੀਂ ਅਣਜਾਣ, ਬੇਪਰਵਾਹ, ਬੇਫਿਕਰ, ਅਗਿਆਨੀ ਜਾਂ ਮਚਲੇ ਹੋਏ ਹਾਂ। ਇਸ ਦਾ ਕਾਰਨ ਇਹ ਹੈ, ਅਸੀਂ ਸ਼ਬਦ ਨੂੰ ਸਿਰਫ ਅੱਖਰੀ ਰੂਪ ਤਾਂ ਹੀ ਸੀਮਿਤ ਕੀਤਾ ਹੋਇਆ ਹੈ। ਹਾਂਜੀ, ਕਿਉਂ ਅਸੀਂ ਭਟਕ ਰਹੇ ਹਾਂ ਬਾਵਜੂਦ ਇਤਨੇ ਪਾਠ ਕੀਰਤਨ ਕਥਾ ਵਿਚਾਰਾਂ ਦੇ, ਕਿ ਅਸੀਂ ਸ਼ਬਦ ਨੂੰ ਸਿਰਫ ਅੱਖਰੀ ਰੂਪ ਤੱਕ ਸੀਮਿਤ ਕੀਤਾ ਹੋਇਆ ਹੈ ਅਤੇ ਇਸੇ ਲਈ ਗੁਰਬਾਣੀ ਦੇ ਅੱਖਰਾਂ ਦਾ ਪਾਠ, ਕਥਾ ਅਤੇ ਕੀਰਤਨ ਵਿੱਚ ਹੀ ਸੰਤੁਸ਼ਟ ਹਾਂ। ਸ਼ਬਦ ਗੁਰ ਪੀਰਾ, ਗਹਿਰ ਗੰਭੀਰਾ, ਬਿਨ ਸ਼ਬਦ ਜਗ ਬੋਰਾਂਗ ਬੋਰਾਨੰਗ। ਅਨੁਸਾਰ ਨੁਕਤੇ ਵਾਲੀ ਗੱਲ ਤਾਂ ਸ਼ਬਦ ਦੇ ਅੰਤਰੀਬ ਅਨੁਭਵੀ ਆਤਮਕ ਗਿਆਨ ਜਾਂ ਪ੍ਰਕਾਸ਼ ਦੀ ਹੈ, ਜਿਸ ਦੀ ਬਾਬਤ ਸਾਨੂੰ ਕਦੇ ਖਿਆਲ ਨਹੀਂ ਆਇਆ, ਲੋੜ ਨਹੀਂ ਭਾਸੀ। ਇਹੀ ਵਜ੍ਹਾ ਹੈ ਗੁਰਬਾਣੀ ਦੇ ਇਤਨੇ ਪਾਠ ਕੀਰਤਨ ਕਰਦਿਆਂ ਹੋਇਆਂ ਵੀ ਸਾਡੇ ਮਾਨਸਿਕ ਅਤੇ ਆਤਮਕ ਜੀਵਨ ਵਿੱਚ ਕੋਈ ਤਬਦੀਲੀ ਨਹੀਂ ਆ ਰਹੀ। ਜੇਕਰ ਸਹੀ ਮਾਇਨਿਆਂ ਵਿੱਚ ਗੁਰਬਾਣੀ ਅਥਵਾ ਸ਼ਬਦ ਦੀ ਅਨੁਭਵੀ ਵਿਚਾਰ ਕਰਕੇ ਸ਼ਬਦ ਸੁਰਤ ਦੀ ਕਮਾਈ ਕੀਤੀ ਜਾਏ ਤਾਂ ਆਤਮਕ ਜੀਵਨ ਵਿੱਚ ਅਵਸ਼ ਤਰੱਕੀ ਹੁੰਦੀ ਹੈ। ਪਰ ਐਸੇ ਜਨ ਵਿਰਲੇ ਹੀ ਹੁੰਦੇ ਹਨ, ਐਸੇ ਜਨ ਵਿਰਲੇ ਸੰਸਾਰੇ ਗੁਰ ਸ਼ਬਦ ਵਿਚਾਰੇ ਰਹੇ ਨਿਰਾਰੇ। ਹਾਂਜੀ, ਜੇਕਰ ਸਹੀ ਮਾਇਨਿਆਂ ਵਿੱਚ ਗੁਰਬਾਣੀ ਅਥਵਾ ਸ਼ਬਦ ਦੀ ਅਨੁਭਵੀ ਵਿਚਾਰ ਕਰਕੇ ਸ਼ਬਦ ਸੁਰਤ ਦੀ ਕਮਾਈ ਕੀਤੀ ਜਾਏ ਤਾਂ ਆਤਮਕ ਜੀਵਨ ਵਿੱਚ ਅਵਸ਼ ਤਰੱਕੀ ਹੁੰਦੀ ਹੈ। ਪਰ ਐਸੇ ਜਨ ਵਿਰਲੇ ਹੀ ਹੁੰਦੇ ਹਨ। ਇਸ ਨੁਕਤੇ ਨੂੰ ਸਮਝਣ ਲਈ ਹੇਠਲੀ ਮਿਸਾਲ ਦਿੱਤੀ ਜਾਂਦੀ ਹੈ। ਸ਼ਬਦ ਲੈਂਪ ਦੀ ਜਗ ਰਹੀ ਲਾਟ ਵਾਂਗ ਹੈ। ਹਾਂਜੀ, ਸ਼ਬਦ ਲੈਂਪ ਦੀ ਫਲੇਮ ਵਾਂਗ ਹੈ। ਜਿਸ ਦੇ ਆਲੇ ਦੁਆਲੇ ਮਨ ਰੂਪੀ ਸ਼ੀਸ਼ੇ ਦੀ ਚਿਮਨੀ ਵਿਕਾਰਾਂ ਦੀ ਕਾਲਖ ਨਾਲ ਲੱਥ ਪੱਥ ਹੋਈ ਪਈ ਹੈ। ਸ਼ਬਦ ਤਾਂ ਆਪਣਾ ਪ੍ਰਕਾਸ਼ ਸਦਾ ਹੀ ਦਿੰਦਾ ਰਹਿੰਦਾ ਹੈ, ਪਰ ਕਾਲਖ ਕਰਕੇ ਮਨੁੱਖ ਸ਼ਬਦ ਦੇ ਪ੍ਰਕਾਸ਼ ਤੋਂ ਵਾਂਝਾ ਰਹਿੰਦਾ ਹੈ। ਲੋੜ ਸਿਰਫ ਸ਼ਰਧਾ ਭਾਵਨੀ ਅਤੇ ਸਾਫ ਕੱਪੜੇ ਨਾਲ ਮਨ ਰੂਪੀ ਚਿਮਨੀ ਦੀ ਅੰਦਰੂਨੀ ਕਾਲਖ ਨੂੰ ਦੂਰ ਕਰਨ ਦੀ ਹੈ। ਵੇਖਣ ਵਿੱਚ ਆਇਆ ਹੈ ਬਹੁਤ ਸਾਰੇ ਜਗਿਆਸੂ ਕੇਵਲ ਮਨ ਰੂਪੀ ਚਿਮਨੀ ਨੂੰ ਬਾਹਰੋਂ ਬਾਹਰੋਂ ਬੇਧਿਆਨੇ ਪਾਠ ਪੂਜਾ ਨਾਲ ਤਾਂ ਰੋਜ਼ ਸਾਫ ਕਰਦੇ ਹਨ, ਪਰ ਕਾਲਖ ਅੰਦਰ ਹੋਣ ਕਰਕੇ ਚਿਮਨੀ ਸਾਫ ਨਹੀਂ ਹੁੰਦੀ ਅਤੇ ਨਾ ਹੀ ਸ਼ਬਦ ਦਾ ਪ੍ਰਕਾਸ਼ ਅਨੁਭਵ ਹੁੰਦਾ ਹੈ। ਤਾਂ ਤੇ ਸਪਸ਼ਟ ਹੋਇਆ ਕਿ ਸਾਵਧਾਨ ਇਕਾਗਰ ਚੀਤ ਅਤੇ ਸ਼ਰਧਾ ਭਾਵਨੀ ਨਾਲ ਸ਼ਬਦ ਦੀ ਕਮਾਈ ਕਰਨ ਨਾਲ ਹੀ ਸ਼ਬਦ ਦਾ ਪ੍ਰਕਾਸ਼ ਅਨੁਭਵ ਹੁੰਦਾ ਹੈ। ਪਰ ਜੋ ਸ਼ਬਦ ਨੂੰ ਬੁੱਝਦੇ ਚੀਨਦੇ ਜਾਂ ਮੰਨਦੇ ਨਹੀਂ, ਗੁਰਬਾਣੀ ਉਹਨਾਂ ਬਾਰੇ ਇਉਂ ਕਟਾਖ ਕਰਦੀ ਹੈ, ਸ਼ਬਦ ਨਾ ਜਾਣੇ ਸੇ ਅੰਨੇ ਬੋਲੇ ਸੇ ਕਿਤ ਆਏ ਸੰਸਾਰਾ। ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਿਆ ਹੈ ਕਿ ਸ਼ਬਦ ਦੀ ਵਿਚਾਰ ਅਥਵਾ ਕਮਾਈ ਤੋਂ ਬਗੈਰ ਸਾਡੀ ਮਨ ਰੂਪੀ ਚਿਮਨੀ ਸਾਫ਼ ਨਹੀਂ ਹੋ ਸਕਦੀ। ਹਾਂਜੀ, ਸ਼ਬਦ ਦੀ ਵਿਚਾਰ ਅਥਵਾ ਕਮਾਈ ਤੋਂ ਬਗੈਰ ਸਾਡੇ ਮਨ ਰੂਪੀ ਚਿਮਨੀ ਸਾਫ਼ ਨਹੀਂ ਹੋ ਸਕਦੀ ਅਤੇ ਇਸੇ ਤਰ੍ਹਾਂ ਅਸੀਂ ਸ਼ਬਦ ਦੇ ਪ੍ਰਕਾਸ਼ ਤੋਂ ਵਾਂਝੇ ਰਹਿੰਦੇ ਹਾਂ। ਤਾਂ ਤੇ ਆਪਣੇ ਹਿਰਦੇ ਅੰਦਰ ਇਮਾਨਦਾਰੀ ਨਾਲ ਆਪਣੇ ਆਪ ਨੂੰ ਪਰਖਣਾ ਅਤੇ ਘੋਖਣਾ ਹੈ ਕਿ ਉੱਚੇ ਸੁੱਚੇ ਜਿਉਂਦੇ ਜਾਗਦੇ ਰਸਮਈ ਰੁਣ ਚੁਣ ਲਾਉਂਦੇ ਅਨਹਦ ਤੱਤ ਸ਼ਬਦ ਦੀ ਹੋਂਦ ਨੂੰ ਅਸੀਂ ਵਿਚਾਰਿਆ, ਬੁੱਝਿਆ, ਪਹਿਚਾਨਿਆ, ਅਨੁਭਵ ਕੀਤਾ, ਮਾਣਿਆ, ਕਮਾਇਆ ਹੈ ਕਿ ਨਹੀਂ। ਦੂਸਰਾ, ਕਿਸੇ ਅਕਹਿ ਪ੍ਰੀਤ ਪ੍ਰੇਮ ਰਸ ਚਾਓ ਸੁੱਖ ਸ਼ਾਂਤੀ ਵਾਲਾ ਜੀਵਨ ਬਤੀਤ ਕਰਦੇ ਹਾਂ ਕਿ ਨਹੀਂ। ਤੀਸਰਾ, ਇਸ ਜਾਗਤ ਜੋਤ ਸਾਡੇ ਅੰਦਰ ਨਿਸਬਾਸਰ ਜਗਦੀ ਹੈ ਕਿ ਨਹੀਂ। ਚੌਥਾ, ਅਨਹਦ ਸ਼ਬਦ ਸਾਡੇ ਅੰਦਰ ਗੱਜਿਆ ਹੈ ਕਿ ਨਹੀਂ। ਪੰਜਵਾਂ, ਨਾਮ ਰਸ ਦੀ ਧੂਹ ਪੈਂਦੀ ਹੈ ਕਿ ਨਹੀਂ। ਜੇ ਨਹੀਂ ਤਾਂ ਸਮਝੋ ਗੁਰਬਾਣੀ ਵਿੱਚ ਛੁਪੇ ਹੋਏ ਅਨੁਭਵੀ ਤੱਤ ਸ਼ਬਦ ਅਥਵਾ ਨਾਮ ਨੂੰ ਅਜੇ ਤਾਈਂ ਅਸੀਂ ਵਿਚਾਰਿਆ ਨਹੀਂ, ਕਮਾਇਆ ਨਹੀਂ, ਮਾਣਿਆ ਹੀ ਨਹੀਂ। ਹਾਂਜੀ, ਜੇ ਇਹਨਾਂ ਇਹ ਗੁਣ ਸਾਡੇ ਅੰਦਰ ਪ੍ਰਗਟ ਅਜੇ ਨਹੀਂ ਹੋਏ ਕਿ ਅਸੀਂ ਅਕਹਿ ਪ੍ਰੀਤ ਪ੍ਰੇਮ ਰਸ ਚਾਓ ਸੁੱਖ ਸ਼ਾਂਤੀ ਵਾਲਾ ਜੀਵਨ ਬਤੀਤ ਕਰਦੇ ਹਾਂ ਜਾਂ ਨਹੀਂ, ਕਿ ਜਾਗਤ ਜੋਤ ਸਾਡੇ ਅੰਦਰ ਨਿਸਬਾਸਰ ਜਗ ਰਹੀ ਹੈ ਕਿ ਨਹੀਂ, ਅਨਹਦ ਸ਼ਬਦ ਸਾਡੇ ਅੰਦਰ ਗੱਜਿਆ ਹੈ ਕਿ ਨਹੀਂ, ਨਾਮ ਰਸ ਦੀ ਧੂਹ ਪੈਂਦੀ ਹੈ ਕਿ ਨਹੀਂ। ਜੇ ਨਹੀਂ ਤਾਂ ਸਮਝੋ ਕਿ ਗੁਰਬਾਣੀ ਵਿੱਚ ਛੁਪੇ ਹੋਏ ਅਨੁਭਵੀ ਤੱਤ ਸ਼ਬਦ ਅਥਵਾ ਨਾਮ ਨੂੰ ਅਜੇ ਤਾਈਂ ਅਸੀਂ ਵਿਚਾਰਿਆ ਹੀ ਨਹੀਂ, ਕਮਾਇਆ ਹੀ ਨਹੀਂ, ਮਾਣਿਆ ਹੀ ਨਹੀਂ। ਇਹਨਾਂ ਸਾਰੇ ਕਟਾਖਮਈ ਸਵਾਲਾਂ ਦਾ ਜਵਾਬ ਅਸੀਂ ਆਪਣੇ ਅੰਦਰ ਆਪ ਹੀ ਪ੍ਰਤੀਤ ਕਰਨਾ ਹੈ ਜੀ, ਅਤੇ ਅਗਲੇਰੀ ਆਤਮਕ ਜੀਵਨ ਸਿਹਤ ਦੀ ਚੋਣ ਕਰਨੀ ਹੈ। ਜੇਕਰ ਅਸੀਂ ਗਊ ਨਾਲ ਆਪਣੇ ਅੰਦਰ ਝਾਤੀ ਮਾਰੀਏ ਤਾਂ ਪ੍ਰਤੱਖ ਤੌਰ 'ਤੇ ਪ੍ਰਗਟ ਹੋਏਗਾ ਕਿ ਉੱਚੀ ਸੁੱਚੀ ਸ਼ਬਦ ਸੁਰਤ ਲਿਵਲੀਨ ਵਾਲੀ ਗੁਰਮਤ ਅਵਸਥਾ ਦੀ ਬਾਬਤ ਸਾਨੂੰ ਦ੍ਰਿੜ ਵਿਸ਼ਵਾਸ ਹੀ ਨਹੀਂ ਆਇਆ। ਹਾਂਜੀ, ਜੇਕਰ ਅਸੀਂ ਗਊ ਨਾਲ ਆਪਣੇ ਅੰਦਰ ਝਾਤੀ ਮਾਰੀਏ ਪ੍ਰਤੱਖ ਤੌਰ 'ਤੇ ਪ੍ਰਗਟ ਹੋਏਗਾ ਕਿ ਉੱਚੀ ਸੁੱਚੀ ਸ਼ਬਦ ਸੁਰਤ ਲਿਵਲੀਨ ਵਾਲੀ ਗੁਰਮਤ ਅਵਸਥਾ ਦੀ ਬਾਬਤ ਸਾਨੂੰ ਦ੍ਰਿੜ ਵਿਸ਼ਵਾਸ ਹੀ ਨਹੀਂ ਆਇਆ। ਲੋੜ, ਪਿਆਸ ਜਾਂ ਭੁੱਖ ਹੀ ਨਹੀਂ ਜਾਪੀ, ਅਨੁਭਵ ਹੀ ਨਹੀਂ ਕੀਤਾ। ਗੁਰਬਾਣੀ ਦੀ ਅਨੁਭਵੀ ਕਸਵੱਟੀ ਉੱਤੇ ਸਾਡੇ ਧਾਰਮਿਕ ਜੀਵਨ ਨੂੰ ਪਰਖਿਆ ਜਾਏ ਤਾਂ ਹੇਠ ਲਿਖੇ ਮਾਨਸਿਕ ਅਤੇ ਧਾਰਮਿਕ ਰੋਗਾਂ ਦੇ ਚਿੰਨ੍ਹ ਸਿਮਟਮਸ ਪ੍ਰਤੱਖ ਪ੍ਰਤੀਕ ਹੋਣਗੇ ਕਿ ਅਸੀਂ ਅਖਰੀ ਰੂਪ ਸ਼ਬਦ ਨੂੰ ਤੱਤ ਸ਼ਬਦ ਸਮਝੀ ਬੈਠੇ ਹਾਂ। ਇਸ ਅਖਰੀ ਰੂਪ ਸ਼ਬਦ ਦੇ ਪਾਠ ਪੂਜਾ ਗਾਇਨ ਅਤੇ ਕਥਾ ਵਾਰਤਾ ਨੂੰ ਧਰਮ ਦੀ ਮੰਜ਼ਿਲ ਮੰਨੀ ਬੈਠੇ ਹਾਂ। ਤੀਸਰਾ, ਗੁਰਬਾਣੀ ਨੂੰ ਦਿਮਾਗ ਨਾਲ ਸਮਝ ਕੇ ਸੰਤੁਸ਼ਟ ਹਾਂ ਅਤੇ ਆਪਣੇ ਆਪ ਨੂੰ ਅੰਤਰੀਬ ਅਨੁਭਵੀ ਆਤਮਿਕ ਭਾਵਾਂ ਤੋਂ ਵਾਂਝੇ ਰੱਖਦੇ ਹਾਂ। ਚੌਥਾ, ਅੰਤਰਮੁਖੀ ਇਲਾਹੀ ਜੀਵਨ ਤੋਂ ਅਣਜਾਣ ਅਤੇ ਬੇਪਰਵਾਹ ਹੋ ਰਹੇ ਹਾਂ ਜਾਂ ਜਾਣ ਬੁੱਝ ਕੇ ਮਚਲੇ ਹੋਏ ਹਾਂ। ਪੰਜਵਾਂ, ਗੁਰਬਾਣੀ ਵਿੱਚ ਦਰਸਾਈਆਂ ਹੋਈਆਂ ਅਨੁਭਵੀ ਅਵਸਥਾਵਾਂ ਨਾਮ, ਸ਼ਬਦ, ਲਿਵ, ਆਤਮਿਕ ਆਨੰਦ, ਮਹਾਰਸ, ਅਨਹਦ ਧੁਨੀ ਤੋਂ ਕੋਰੇ ਹਾਂ। ਛੇਵਾਂ, ਅਸੀਂ ਸਿਮਰਨ, ਸੇਵਾ, ਲਿਵ ਅਤੇ ਸ਼ਬਦ ਸੁਰਤ ਦੇ ਅਖਰੀ ਅਰਥ ਕੱਢ ਕੇ ਬਾਹਰਮੁਖੀ ਵਾਦ ਵਿਵਾਦਾਂ ਵਿਖੇਰਵਿਆਂ ਵਿੱਚ ਫਸੇ ਹੋਏ ਹਾਂ ਅਤੇ ਅੰਤਰਮੁਖੀ ਹੋਣ ਦਾ ਸਾਨੂੰ ਕਦੇ ਖਿਆਲ ਹੀ ਨਹੀਂ ਆਇਆ ਅਤੇ ਨਾ ਹੀ ਕੋਈ ਲੋੜ ਜਾਪਦੀ ਹੈ। ਸੱਤਵਾਂ, ਇਸ ਤਰ੍ਹਾਂ ਅਸੀਂ ਇਹਨਾਂ ਬਾਹਰਲਿਆਂ ਕਰਮ ਕਾਂਡਾਂ ਅਤੇ ਸਾਧਨਾਂ ਨੂੰ ਮੰਜ਼ਲ ਮੰਨੀ ਬੈਠੇ ਹਾਂ, ਇਸੇ ਵਿੱਚ ਸੰਤੁਸ਼ਟ ਹਾਂ। ਅੱਠਵਾਂ, ਇਸ ਝੂਠੀ ਤਸੱਲੀ ਦੀ ਵਜ੍ਹਾ ਨਾਲ ਅਸੀਂ ਇਲਾਹੀ ਪ੍ਰਕਾਸ਼ ਦੀਆਂ ਬਰਕਤਾਂ ਤੋਂ ਵਾਂਝੇ ਰਹਿੰਦੇ ਹਾਂ। ਅਸੀਂ ਇੰਨੇ ਸੁਖਰੈਣੀ ਹੋ ਗਏ ਹਾਂ ਕਿ ਆਪਣੇ ਨਿੱਤ ਦੇ ਧਾਰਮਿਕ ਕਰਮ ਕਾਂਡਾਂ ਤੋਂ ਇਲਾਵਾ ਹੋਰ ਕਿਸੇ ਕਿਸਮ ਦੀ ਘਾਲਣਾ ਕਰਨ ਨੂੰ ਤਿਆਰ ਹੀ ਨਹੀਂ ਅਤੇ ਨਾ ਹੀ ਸਾਡੇ ਕੋਲ ਸਮਾਂ ਹੈ, ਕਿਉਂਕਿ ਅਸੀਂ ਮੈਂ ਮੇਰੀ ਦੇ ਅਧੂਨ ਫਜ਼ੂਲ ਦੁਨਿਆਵੀ ਰੁਝੇਵੇਂ ਵਧਾ ਕੇ ਮਾਇਆ ਵਿੱਚ ਗਲਤਾਨ ਹੋ ਰਹੇ ਹਾਂ। ਅਸੀਂ ਆਪਣੀ ਤੀਖਣ ਬੁੱਧੀ ਨਾਲ ਸ਼ਬਦ ਦੇ ਦਿਮਾਗੀ ਗਿਆਨ ਨੂੰ ਤਾਂ ਸਮਝ ਲੈਂਦੇ ਹਾਂ ਪਰ ਅੰਤਰ ਆਤਮੇ ਅਨੁਭਵ ਤਾਈਂ ਪਹੁੰਚਣ ਲਈ ਅੰਤਰਮੁਖੀ ਹੋ ਕੇ ਅਟੁੱਟ ਨਾਮ ਸਿਮਰਨ ਅਤੇ ਸ਼ਬਦ ਦੀ ਕਮਾਈ ਕਰਨ ਤੋਂ ਜਾਣ ਬੁੱਝ ਕੇ ਕੰਨੀ ਕਤਰਾਉਂਦੇ ਹਾਂ ਜਾਂ ਮਚਲੇ ਹੋਏ ਰਹਿੰਦੇ ਹਾਂ। ਪਰ ਨਾਮ ਦੇ ਮਹਾਰਸ ਨੂੰ ਮਾਨਣ ਲਈ ਅਤਿਅੰਤ ਮਿਹਨਤ ਅਤੇ ਘਾਲਣਾ ਦੀ ਲੋੜ ਹੈ। ਕੋਈ ਵਿਰਲੇ ਭਾਗਾਂ ਵਾਲੇ ਗੁਰਮੁਖ ਜਨ ਜਿਨ੍ਹਾਂ ਨੂੰ ਸੱਚੀ ਸੁੱਚੀ ਜਿਉਂਦੀ ਜਾਗਦੀ ਸ਼ਬਦ ਸੁਰਤ ਵਿੱਚ ਪਰੋਤੀ ਹੋਈ ਸਤਸੰਗਤ ਪ੍ਰਾਪਤ ਹੋਈ ਹੈ ਅਤੇ ਜਿਨ੍ਹਾਂ ਦੇ ਕੋਮਲ ਨਿਰਮਲ ਹਿਰਦਿਆਂ ਨੇ ਗੁਰਬਾਣੀ ਦੇ ਸ਼ਬਦ ਦੀ ਚੋਟ ਖਾਧੀ ਹੈ, ਉਹ ਨਾਮ ਅਭਿਆਸ ਕਮਾਈ ਵਿੱਚ ਲੱਗਦੇ ਹਨ। ਉਹਨਾਂ ਦੀ ਸੁਰਤ ਹੀ ਸ਼ਬਦ ਨੂੰ ਵਿਚਾਰ, ਚੀਨ, ਸੀਜ ਪਹਿਚਾਣ ਕੇ ਆਪਣੇ ਜੀਵਨ ਦੇ ਅਸਲੀ ਆਤਮਕ ਸੇਧ ਲੈ ਕੇ ਟੀਸੀ 'ਤੇ ਜਾਂ ਮੰਜ਼ਿਲ 'ਤੇ ਪਹੁੰਚਦੀ ਹੈ। ਪਰ ਇਹੋ ਜਿਹੇ ਬਖਸ਼ੇ ਹੋਏ ਗੁਰਮੁਖ ਪਿਆਰੇ ਵਿਰਲੇ ਹੁੰਦੇ ਹਨ। ਵਿਰਲੇ ਕੋ ਗੁਰ ਸ਼ਬਦ ਬੁਝਾਏ, ਗੁਰ ਕਾ ਸ਼ਬਦ ਕੋ ਵਿਰਲਾ ਬੁਝੈ, ਐਸੇ ਜਨ ਵਿਰਲੇ ਸੰਸਾਰੇ, ਗੁਰ ਸ਼ਬਦ ਵਿਚਾਰੇ ਰਹੇ ਨਿਰਾਰੇ। ਇਸ ਤਰ੍ਹਾਂ ਸ਼ਬਦ ਦੇ ਸੁਣਨ ਦੀ ਬਾਬਤ ਵੀ ਦਿਮਾਗੀ ਭੁਲੇਖੇ ਪਏ ਹੋਏ ਹਨ। ਜਿਸ ਤਰ੍ਹਾਂ ਕਿ ਇਸ ਲੇਖ ਦੇ ਆਦਿ ਵਿੱਚ ਦੱਸਿਆ ਗਿਆ ਹੈ ਕਿ ਸਾਡੇ ਹਰ ਇੱਕ ਸੂਖਮ ਖਿਆਲ ਦਾ ਸੋਮਾ ਸਾਡਾ ਮਨ ਅਤੇ ਸੀਮਤ ਬੁੱਧੀ ਹੈ, ਜਿਸ ਦਾ ਪ੍ਰਗਟਾਓ ਅਸਥੂਲ ਅੱਖਰਾਂ ਜਾਂ ਬੋਲੀ ਵਿੱਚ ਕੀਤਾ ਜਾਂਦਾ ਹੈ। ਐਨ ਅਤੇ ਇਹਨਾਂ ਅੱਖਰਾਂ ਵਾਲੇ ਖਿਆਲਾਂ ਜਾਂ ਭਾਵਨਾਵਾਂ ਨੂੰ ਸਾਡੀ ਬੁੱਧੀ ਹੀ ਸਮਝਦੀ ਅਤੇ ਘੋਖਦੀ ਹੈ, ਪਰ ਗੁਰਬਾਣੀ ਤੁਰੋਂ ਆਤਮਿਕ ਮੰਡਲਾਂ ਵਿੱਚੋਂ ਉਪਜੀ ਹੋਣ ਕਰਕੇ ਸਾਡੀ ਸੀਮਿਤ ਬੁੱਧੀ ਦੀ ਸਮਝ ਅਤੇ ਪਕੜ ਤੋਂ ਪਰੇ ਹੈ। ਇਸ ਇਲਾਹੀ ਗੁਰਬਾਣੀ ਨੂੰ ਅਨੁਭਵ ਦੁਆਰਾ ਹੀ ਸਮਝਿਆ, ਸੀਜਿਆ, ਜਾਣਿਆ, ਚੀਨਿਆ, ਪਹਿਚਾਨਿਆ ਜਾਂ ਵਿਚਾਰਿਆ ਜਾ ਸਕਦਾ ਹੈ। ਹਾਂਜੀ, ਇਹ ਗੁਰਬਾਣੀ ਧੁਰੋਂ ਆਤਮਿਕ ਮੰਡਲਾਂ ਵਿੱਚੋਂ ਉਪਜੀ ਹੋਣ ਕਰਕੇ ਸਾਡੀ ਸੀਮਿਤ ਬੁੱਧੀ ਦੀ ਸਮਝ ਅਤੇ ਪਕੜ ਤੋਂ ਪਰੇ ਹੈ। ਇਸ ਇਲਾਹੀ ਗੁਰਬਾਣੀ ਨੂੰ ਅਨੁਭਵ ਇੰਟੂਇਸ਼ਨ ਦੁਆਰਾ ਹੀ ਸਮਝਿਆ, ਸੀਜਿਆ, ਜਾਣਿਆ, ਚੀਨਿਆ, ਪਹਿਚਾਨਿਆ ਜਾਂ ਵਿਚਾਰਿਆ ਜਾ ਸਕਦਾ ਹੈ। ਸ਼ਬਦ ਚੀਨ ਸੁਖ ਪਾਇਆ ਸੱਚੇ ਨਾਏ ਪਿਆਰ, ਸਤਿਗੁਰ ਸੇਵਨ ਆਪਣਾ ਗੁਰ ਸ਼ਬਦੀ ਵਿਚਾਰ। ਜਦ ਤਾਈਂ ਸਾਡੀ ਬਿਰਤੀ ਸੁਰਤੀ ਬਾਰਮੁਖੀ ਹੈ, ਅਸੀਂ ਇਹਨਾਂ ਸਰੀਰਕ ਕੰਨਾਂ ਨਾਲ ਸ਼ਬਦ ਅਥਵਾ ਗੁਰਬਾਣੀ ਸੁਣਨੀ ਹੈ, ਪਰ ਜਦ ਸ਼ਬਦ ਸੁਰਤ ਦੇ ਮੇਲ ਦੁਆਰਾ ਸਾਡੀ ਬਿਰਤੀ ਸੁਰਤੀ ਅੰਤਰਮੁਖੀ ਹੋ ਜਾਵੇ ਤਾਂ ਸਾਡੇ ਅੰਤਰ ਆਤਮੇ ਅਨੁਭਵ ਵਿੱਚ ਉਹ ਸ਼ਬਦ ਦੀ ਅਨਹਦ ਧੁਨੀ, ਉਹ ਡਿਵਾਈਨ ਮਿਊਜ਼ਿਕ ਸੁਣਾਈ ਦਿੰਦਾ ਹੈ, ਜਿਸ ਨੂੰ ਗੁਰਬਾਣੀ ਵਿੱਚ ਸ਼ਬਦ ਧੁਨੀ, ਅਨਹਦ ਨਾਦ, ਅਨਹਦ ਚੁਣਕਾਰ, ਅਨਹਦ ਧੁਨੀ ਨਾਮ ਦੱਸਿਆ ਗਿਆ ਹੈ। ਜਿਸ ਤਰ੍ਹਾਂ ਕਿ ਹੇਠ ਲਿਖੀਆਂ ਪੰਕਤੀਆਂ ਵਿੱਚ ਦਰਜ ਹੈ, ਦਸਵੇਂ ਨਿਜ ਕਰ ਵਾਸਾ ਪਾਏ ਉੱਥੇ ਅਨਹਦ ਸ਼ਬਦ ਵਜੈ ਦਿਨ ਰਾਤੀ, ਗੁਰਮਤੀ ਸ਼ਬਦ ਸੁਣਾਵਣਿਆ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਸਾਡੇ ਸਰੀਰਕ ਕੰਨ ਤਾਂ ਸਿਰਫ ਬੋਲੀ ਅਤੇ ਅਖਰੀ ਸ਼ਬਦ ਹੀ ਸੁਣ ਸਕਦੇ ਹਨ, ਪਰ ਆਤਮਕ ਅਨਹਦ ਧੁਨੀ ਜਾਂ ਅਨਹਦ ਸ਼ਬਦ ਸੁਣਨ ਤੋਂ ਅਸਮਰਥ ਹਨ। ਇਹ ਤਾਂ ਅੰਤਰ ਆਤਮੇ ਅਨੁਭਵੀ ਖੇਲ ਹੈ ਜੋ ਕਿ ਅੰਤਰਮੁਖੀ ਸਿਮਰਨ ਦੁਆਰਾ ਸ਼ਬਦ ਸੁਰਤ ਲਿਵਲੀਨ ਹੋ ਕੇ ਪ੍ਰਾਪਤ ਹੋ ਸਕਦੀ ਹੈ। ਪਰ ਅਫਸੋਸ ਦੀ ਗੱਲ ਹੈ, ਅਸੀਂ ਗੁਰਬਾਣੀ ਵਿੱਚ ਦਰਸਾਏ ਅੰਤਰਮੁਖੀ ਸਿਮਰਨ ਦੁਆਰਾ ਸ਼ਬਦ ਸੁਰਤ ਲਿਵਲੀਨ ਦੇ ਤਾਕੀਦੀ ਹੁਕਮ ਤੋਂ ਬਿਲਕੁਲ ਬੇਖਬਰ, ਅਣਜਾਣ, ਅਵੇਸਲੇ, ਲਾਪਰਵਾਹ ਜਾਂ ਜਾਣ ਬੁੱਝ ਕੇ ਮਚਲੇ ਹੋਏ ਬੈਠੇ ਹਾਂ ਅਤੇ ਬਾਹਰਮੁਖੀ ਮੁਰਦੇ ਫੋਕੇ ਰੁੱਖੇ ਸੁੱਖੇ ਸਾਧਨਾ ਵਿੱਚ ਹੀ ਸੰਤੁਸ਼ਟ ਹੋ ਕੇ ਫਸੇ ਹੋਏ ਹਾਂ। ਜਿਸ ਦਾ ਨਤੀਜਾ ਇਹ ਹੈ, ਅਸੀਂ ਗੁਰਬਾਣੀ ਦੀ ਆਤਮਕ ਰੋਸ਼ਨੀ ਤੋਂ ਵਾਂਝੇ ਜਾ ਰਹੇ ਹਾਂ। ਗੁਰਬਾਣੀ ਅਥਵਾ ਸ਼ਬਦ ਦੇ ਜਗ ਚਾਨਣ ਨੂੰ ਅਸੀਂ ਸੋਹਣੇ ਸੋਹਣੇ ਕੀਮਤੀ ਰੁਮਾਲਿਆਂ ਵਿੱਚ ਲਪੇਟ ਕੇ ਬੰਦ ਕਰਕੇ ਰੱਖਿਆ ਹੋਇਆ ਹੈ ਅਤੇ ਇਸ ਦੇ ਵਿਚਲੇ ਆਤਮਕ ਗਿਆਨ ਰੂਪੀ ਇਲਾਹੀ ਚਾਨਣ ਤੋਂ ਸਿਰਫ ਆਪਣੇ ਆਪ ਨੂੰ ਨਹੀਂ ਵਾਂਝਾ ਰੱਖਿਆ, ਬਲਕਿ ਜਗਤ ਨੂੰ ਇਹੋ ਜਿਹੇ ਉੱਚਮ ਉੱਚੇ ਸੂਚਮ ਸੁੱਚੇ ਇਲਾਹੀ ਨਿਰਮਲ ਪ੍ਰਕਾਸ਼ ਤੋਂ ਸੱਖਣੇ ਰੱਖਿਆ ਹੋਇਆ ਹੈ। ਸਤਿਗੁਰਾਂ ਨੇ ਗੁਰਬਾਣੀ ਵਿੱਚ ਪਰਮਾਤਮਾ, ਗੁਰੂ, ਸ਼ਬਦ, ਨਾਮ, ਸਾਧ ਸੰਗ ਆਦਿ ਦੇ ਹਰ ਵਿਸ਼ੇ ਪ੍ਰਤੀ ਦੋਨੋਂ ਪੱਖੀ ਵਿਚਾਰ ਬਖਸ਼ੇ ਹਨ। ਇੱਕ ਪੱਖ ਵਿੱਚ ਸਤਿਗੁਰਾਂ ਨੇ ਪਰਮਾਤਮਾ, ਗੁਰੂ, ਸ਼ਬਦ, ਨਾਮ, ਸਾਧ ਸੰਗ ਦੇ ਲੜ ਲੱਗਣ ਦੀ ਲਈ ਪ੍ਰੇਰਣਾ ਕੀਤੀ ਹੈ ਅਤੇ ਇਹਨਾਂ ਦੀਆਂ ਬਰਕਤਾਂ ਦਾ ਜ਼ਿਕਰ ਕਰਕੇ ਸ਼ਰਧਾ ਭਾਵਨੀ ਦਰਸਾਈ ਹੈ। ਦੂਸਰੇ ਪੱਖ ਵਿੱਚ ਇਹਨਾਂ ਤੋਂ ਬੇਮੁਖ ਹੋਣ ਕਰਕੇ ਜੋ ਤਕਲੀਫਾਂ ਅਤੇ ਦੁੱਖ ਭੋਗਣੇ ਪੈਂਦੇ ਹਨ ਉਹਨਾਂ ਦਾ ਵਿਸਥਾਰ ਸਹਿਤ ਜ਼ਿਕਰ ਕਰਕੇ ਤਾੜਨਾ ਕੀਤੀ ਗਈ ਹੈ। ਇਸ ਤਰ੍ਹਾਂ ਸਤਿਗੁਰਾਂ ਨੇ ਫਾਇਦੇ ਅਤੇ ਨੁਕਸਾਨ ਦ੍ਰਿੜ ਕਰਾ ਕੇ ਜਗਿਆਸੂ ਦੀ ਵਿਵੇਕ ਬੁੱਧੀ ਜਗਾਉਣ ਲਈ ਪ੍ਰੇਰਣਾ ਕੀਤੀ ਹੈ ਅਤੇ ਸਹੀ ਆਤਮਕ ਜੀਵਨ ਸੇਧ ਦੀ ਚੋਣ ਆਸਾਨ ਅਤੇ ਸਪਸ਼ਟ ਕਰ ਦਿੱਤੀ ਹੈ। ਹਾਂਜੀ, ਹੁਣ ਸ਼ਬਦ ਅਤੇ ਸ਼ਬਦ ਦੀ ਕਮਾਈ ਤੋਂ ਬਗੈਰ ਜੋ ਸਾਨੂੰ ਦੁੱਖ ਤਕਲੀਫਾਂ ਭੋਗਣੇ ਪੈਂਦੇ ਹਨ ਉਹਨਾਂ ਦਾ ਕੁਛ ਸੰਖੇਪ ਵੇਰਵਾ ਹੈ। ਸ਼ਬਦ ਦੀ ਅਨੁਭਵੀ ਵਿਚਾਰ ਤੋਂ ਬਗੈਰ ਮਨੁੱਖ ਹਮੇਸ਼ਾ ਦੁੱਖ ਭੋਗਦਾ ਰਹਿੰਦਾ ਹੈ, ਭਾਵੇਂ ਉਹ ਅਨੇਕਾਂ ਕਿਸਮ ਦੇ ਧਾਰਮਿਕ ਕਰਮ ਕਾਂਡ ਹੀ ਕਰਦਾ ਰਹੇ। ਨਾਮ ਸੰਗ ਮਨ ਪ੍ਰੀਤ ਨਾ ਲਾਵੈ, ਕੋਟ ਕਰਮ ਕਰਤੋ ਨਰਕ ਜਾਵੈ। ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲੱਗੋ ਭਾਉ, ਉਸ ਨੂੰ ਸੁੱਖ ਨਾ ਉਪਜੈ, ਭਾਵੈ ਸੋ ਗੇੜਾ ਆਵੋ ਜਾਓ। ਸ਼ਬਦ ਦੀ ਕਮਾਈ ਤੋਂ ਬਗੈਰ ਜਗਿਆਸੂ ਦੇ ਅਨੇਕਾਂ ਕਰਮ ਧਰਮ ਥਾਂ ਨਹੀਂ ਪੈਂਦੇ, ਉਹ ਭਰਮਾਂ ਦੇ ਜੰਗਲ ਵਿੱਚ ਭਟਕਦਾ ਰਹਿੰਦਾ ਹੈ। ਕਰਨੀ ਕਾਰ ਤੁਰੋ ਫਰਮਾਈ, ਬਿਨ ਸ਼ਬਦੇ ਕੋ ਥਾਏ ਨਾ ਪਾਈ, ਬਿਨ ਗੁਰ ਸ਼ਬਦੇ ਮੁਕਤ ਨਾ ਹੋਈ, ਪਰ ਪੰਚ ਕਰ ਪਰਮਾਈ ਹੈ। ਸ਼ਬਦ ਤੋਂ ਬਿਨਾਂ ਆਵਣ ਜਾਣ ਜਾਂ ਜੰਮਣ ਮਰਨ ਨਹੀਂ ਕੱਟਿਆ ਜਾਂਦਾ ਅਤੇ ਜੀਵ ਅਨੇਕਾਂ ਜੂਨਾਂ ਵਿੱਚ ਭਟਕਦਾ ਰਹਿੰਦਾ ਹੈ। ਸ਼ਬਦ ਨਾ ਭੀਜੈ ਸਾਖਤਾ, ਦੁਰਮਤ ਆਵਣ ਜਾਣ, ਬਿਨ ਗੁਰ ਸ਼ਬਦ ਨਾ ਛੁੱਟਈ, ਭ੍ਰਮ ਆਵੈ ਜਾਵੈ। ਸਤਿਗੁਰ ਜਿਨ੍ਹਾਂ ਨਾ ਸੇਵਿਓ, ਸ਼ਬਦ ਨਾ ਲੱਗੋ ਪਿਆਰ, ਫਿਰ ਜੋਨੀ ਪਾਈਐ ਬਿਸ਼ਟਾ ਸਦਾ ਖੁਆਰ। ਸਾਧ ਸੰਗਤ ਗੁਰ ਸ਼ਬਦ ਬਿਨ ਲੱਖ 84 ਜੂਨ ਭਵਾਵੈ। ਭਾਵੇਂ ਕੋਈ ਅਨੇਕਾਂ ਧਾਰਮਿਕ ਸਾਧਨ ਅਪਣਾਉਂਦਾ ਫਿਰੇ ਪਰ ਸ਼ਬਦ ਦੀ ਕਮਾਈ ਤੋਂ ਬਗੈਰ ਜਮ, ਕਾਲ ਜਾਂ ਮੌਤ ਦਾ ਸੰਤਾਪ ਅਤੇ ਡਰ ਮਨ ਵਿੱਚੋਂ ਨਹੀਂ ਨਿਕਲ ਸਕਦਾ। ਬਿਨ ਸ਼ਬਦੈ ਭੈ ਰਤਿਆ, ਸਭ ਜੋਹੀ ਜਮਕਾਲ ਜੀਓ, ਜਬ ਲਗ ਸ਼ਬਦ ਭੇਦ ਨਹੀਂ ਆਇਆ, ਤਬ ਲਗ ਕਾਲ ਸੰਤਾਏ। ਹਾਂਜੀ, ਜਬ ਲਗ ਸ਼ਬਦ ਭੇਦ ਨਹੀਂ ਆਇਆ, ਤਬ ਲਗ ਕਾਲ ਸੰਤਾਏ। ਸ਼ਬਦ ਤੋਂ ਬਗੈਰ ਮਨੁੱਖ ਅੰਦਰੋਂ ਬਾਹਰੋਂ ਔਗਣਾਂ, ਪਾਪਾਂ, ਭੈੜੇ ਕਰਮਾਂ ਅਤੇ ਤ੍ਰਿਸ਼ਨਾ ਕਾਰਨ ਤਪ ਤਪ ਕੇ ਖਪਦਾ ਰਹਿੰਦਾ ਹੈ। ਇਹਨਾਂ ਵਿਕਾਰਾਂ ਕਰਕੇ ਉਹ ਸੱਚੇ ਮਾਰਗ ਤੋਂ ਭਟਕ ਜਾਂਦਾ ਹੈ। ਗੁਰ ਕਾ ਸ਼ਬਦ ਵਿਸਾਰਿਆ, ਦੂਜੇ ਭਾਏ ਰਚਨ, ਤਿਸ਼ਨਾ ਭੁੱਖ ਨਾ ਉਤਰੈ, ਅੰਦਿਨ ਡਲਤ ਫਿਰਨ। ਬਿਨ ਸ਼ਬਦੇ ਜਗ ਭੁੱਲਦਾ ਫਿਰਦਾ, ਦਰਗੈ ਮਿਲੇ ਸਜਾਏ। ਸ਼ਬਦ ਦੇ ਪ੍ਰਕਾਸ਼ ਤੋਂ ਬਿਨਾਂ ਜੀਵਨ ਵਿੱਚ ਅੰਧ ਗੁਬਾਰ ਅਥਵਾ ਭਰਮ ਛਾਇਆ ਰਹਿੰਦਾ ਹੈ ਅਤੇ ਬੁੱਧੀ ਵਿਵੇਕਹੀਨ ਹੋ ਜਾਂਦੀ ਹੈ ਅਤੇ ਉਸ ਨੂੰ ਮਾੜੇ ਚੰਗੇ ਬਿਖ ਅੰਮ੍ਰਿਤ ਦੀ ਪਹਿਚਾਣ ਨਹੀਂ ਰਹਿੰਦੀ। ਬਿਨ ਸ਼ਬਦ ਦੇ ਅੰਤਰ ਆਨੇਰਾ, ਨਾ ਵਸਤ ਲਹੈ ਨਾ ਝੁਕੇ ਫੇਰਾ। ਬਿਨ ਸ਼ਬਦੇ ਜਗ ਆਨੇਰ ਹੈ, ਸ਼ਬਦੇ ਪ੍ਰਗਟ ਹੋਏ। ਸ਼ਬਦ ਦੇ ਅਨੁਭਵੀ ਪ੍ਰਕਾਸ਼ ਤੋਂ ਬਗੈਰ ਮਾਇਕੀ ਅੰਧ ਗੁਬਾਰ ਭਰਮ ਅਤੇ ਦੁਬਧਾ ਉਪਜਦੀ ਹੈ ਜਿਸ ਕਾਰਨ ਮਨੁੱਖ ਦੁਨਿਆਵੀ ਰਸਾਂ ਕਸਾਂ ਵਿੱਚ ਫਸਿਆ ਰਹਿੰਦਾ ਹੈ। ਸ਼ਬਦ ਵਿਸਾਰਨ ਤਿਨਾ ਠੌਰ ਨਾ ਠਾਓ, ਭਰਮ ਪੂਲੇ ਜਿਉਂ ਸੂਹੇ ਕਰ ਕਾਓ। ਸ਼ਬਦ ਦੇ ਗੁਰਬਾਣ ਅਨੁਭਵੀ ਪ੍ਰਕਾਸ਼ ਤੋਂ ਬਗੈਰ ਸਤਿਗੁਰ ਦੀ ਸ਼ਰਧਾ ਭਾਵਨੀ ਜਾਂ ਪ੍ਰਤੀਤ ਨਹੀਂ ਆਉਂਦੀ ਅਤੇ ਮਨੁੱਖੀ ਬੁੱਧੀ ਈਰਖਾ ਦਵੈਤ ਦੀ ਭਾਵਨਾ ਵਿੱਚ ਗਲਤਾਨ ਹੋ ਜਾਂਦੀ ਹੈ। ਇਸ ਤਰ੍ਹਾਂ ਮਾਨਸਿਕ ਤਣਾਅ ਬਣਿਆ ਰਹਿੰਦਾ ਹੈ। ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਭਾਉ, ਬਿਨ ਸ਼ਬਦੈ ਸਭ ਦੂਜੇ ਲਾਗੇ, ਵੇਖੋ ਹਿਰਦੇ ਵਿਚਾਰ। ਸ਼ਬਦ ਦੇ ਪ੍ਰਕਾਸ਼ ਤੋਂ ਬਿਨਾਂ ਨਾਮ ਦਾ ਰਸ ਨਹੀਂ ਆਉਂਦਾ ਅਤੇ ਹਿਰਦਾ ਆਤਮਕ ਆਨੰਦ ਤੋਂ ਵਾਂਝਾ ਰਹਿੰਦਾ ਹੈ। हाँ जी, शब्द के प्रकाश तो बगैर नाम का रस नहीं आता, तो हिरदा आत्मक आनंद तो वांझा रहता है। रंग न राता रस नहीं माता, बिन गुर शब्द है जल बल ताता। शब्द ही नाम उपजे अनुसार, शब्द तो ही नाम उपजदा है। दूजे लफ्जा विच शब्द की विचार की शब्द की विचार की कमाई तो बगैर नाम की प्राप्ति नहीं हो सकती, ते शब्द का स्वाद चखण तो बगैर जीव का जीवन फिक्का हो जाता है, अते भगती थाए नहीं पैंदी। हाँ जी, महापुरखां दे बचना ना द्वारा फिर दोहरा दईए कि शब्द ही नाम उपजे अनुसार, शब्द तो नाम उपजदा है। दूजे लफ्जा विच शब्द की विचार ते कमाई तो बगैर नाम की प्राप्ति नहीं हो सकती, शब्द का स्वाद चखण तो बगैर जीव का जीवन फिक्का हो जाता है, अते भगती थाए नहीं पैंदी। बिन शब्द नाम न पाए कोई, गुर किरपा मन वसावने आ। शब्द साध ना आयो नाम न लगो प्यार, रसना फिक्का बोलना नित नित होए खुवार। बिन प्रतीति भगत न होवई, बिन शब्द थाए न पाए। शब्द दी सूझ बूझ तो बगैर दुनिया अज्ञानता अथवा भरम दी नींद विच सुती रहिंदी है, जिस कारण उन्हां दा अमोलक जीवन अजाई चला जांदा है। हाँ जी, शब्द दी सूझ बूझ तो बगैर दुनिया अज्ञानता अथवा भरम दी नींद विच सुती रहिंदी है, जिस कारण उन्हां दा अमोलक जीवन अजाई चला जांदा है। जग सुत्ता मर आवे जाए, बिन गुर शब्द न सोजी पाए। बहुत सारे लोग शांति अते आत्मक तरक्की लई अनेकां धर्म कर्म करते हैं, पर शब्द तो बिना ये सारी कालना व्यर्थ जाती है अते उन्हां दा कोई कारज नहीं संवरदा। सतगुर पुरख न मन्यो शब्द न लगो प्यार, इशनान दान जेता करे दूजे पाए खुआर। बिन गुर शब्द न सवरस काजा, सदा कारज सच नाम सुहेला। बिन शब्द कारज केहा हे, हर मनुख शांति पूर्वक सफल जीवन बिताउना चाहुंदा है, जिस लई ओ अनेकां संसारक ते परमार्थ घालना करदा है, पर शब्द तो बिना मन दा टिकाओ या शांति नहीं मिलदी, अते मनुख अपना हलत पलत गवा के अंत नूं भस्मे की ढेरी हो जांदा है। हाँ जी, हर मनुख शांति पूर्वक सफल जीवन बिताउना चाहुंदा है, जिस लई ओ अनेकां संसारक ते परमार्थ घालना करदा है, पर शब्द तो बिना मन दा टिकाओ या शांति नहीं मिलदी, अते मनुख अपना हलत पलत गवा के अंत नूं भस्मे की ढेरी हो जांदा है। शब्द विसारन तिना ठौर न ठाओ, हलत पलत तिनी दोए गवाए। दुख है दुख विहावने आ, बिन शब्द है पसम की ढेरी खेहू खेर लाएंदा। शब्द की टेक तो बिना विकारां ते माइकी बंधना तो मुक्ति नहीं मिल सकती, लख चौरासी फेर पया बिन शब्द है मुक्त ना पाए। बिन गुर शब्द ना छूटिए देखो विचारा, शब्द मरे सोई जन सिज्जै बिन शब्द है मुक्त ना होई। होमे दीर्घ रोग है इस होमे दे भरम विच जीव मैं मेरी विच फस के अनेकां दुख कलेश सहेड़ लैंदा है। भावें मनुख इस होमे दे कंडे नूं कढ़न लई अनेकां धार्मिक कर्म कांड करदा है, पर शब्द तों बेमुख हो के ए दीर्घ होमे रोग हरगिज दूर नहीं हो सकता। हौ हौ करदी सब फिरै बिन शब्दे हौ ना जाए, बिन शब्दे होमे किने ना मारी। शब्द दे जहाज विच सुरत ही बैठ सकती है, शब्द दे जहाज विच सुरत ही बैठ सकती है। इस जहाज तो चढ़े तो बिना भवसागर नहीं तरिया जा सकता। हाँ जी, फिर इस जहाज तो चढ़े तो बिना भवसागर तरिया नहीं जा सकता। बिन शब्द प्यारे कौन दुत्तर तारे, माया मोह खुआई। ਭਵਜਲ ਬਿਨ ਸ਼ਬਦ ਹੈ ਕਿਉਂ ਤਰੀ ਹੈ? ਸ਼ਬਦ ਦੇ ਅਨੁਭਵ ਪ੍ਰਕਾਸ਼ ਦੁਆਰਾ ਹੀ ਤੱਤ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਸ਼ਬਦ ਤੋਂ ਬਗੈਰ ਹੋਰ ਕੱਚੀਆਂ ਦਿਮਾਗੀ ਫਿਲਾਸਫਾਂ ਤੇ ਫੋਕੀ ਕਥਨੀ ਬਦਨੀ ਬਿਅਰਥ ਹੈ। ਸ਼ਬਦ ਨਾ ਚੀਨੈ ਕਥਨੀ ਬਦਨੀ ਕਰੇ ਵਿਖਿਆ ਮਾਹੇ ਸਮਾਨ। ਮਨ ਦੀ ਮੈਲ ਲਾਉਣ ਲਈ ਅਨੇਕਾਂ ਤੀਰਥਾਂ ਦੇ ਇਸ਼ਨਾਨ ਅਤੇ ਧਰਮ ਕਰਮ ਕੀਤੇ ਜਾਂਦੇ ਹਨ, ਪਰ ਸ਼ਬਦ ਦੀ ਅੰਤਰਮੁਖੀ ਕਮਾਈ ਤੋਂ ਬਗੈਰ ਮਨ ਦੀ ਮੈਲ ਨਹੀਂ ਉਤਰਦੀ। ਹਾਂਜੀ, ਸ਼ਬਦ ਦੀ ਅੰਤਰਮੁਖੀ ਕਮਾਈ ਕਰਨ ਤੋਂ ਬਗੈਰ ਮਨ ਦੀ ਮੈਲ ਨਹੀਂ ਉਤਰਦੀ। ਬਿਨ ਸ਼ਬਦ ਮੈਲ ਨਾ ਉਤਰੈ ਮਰ ਜੰਮੈ ਹੋਏ ਖੁਆਰ। ਬਿਨ ਸ਼ਬਦ ਨਹੀਂ ਉਤਰੈ ਮੈਲ। ਸ਼ਬਦ ਸੁਰਤ ਦੇ ਮੇਲ ਤੋਂ ਬਗੈਰ ਅਸੀਂ ਆਤਮਕ ਤੌਰ 'ਤੇ ਅੰਨੇ ਬੋਲੇ ਹਾਂ ਅਤੇ ਮਾਇਆ ਦੀਆਂ ਠੋਕਰਾਂ ਖਾ ਕੇ ਦੁਖੀ ਹੁੰਦੇ ਹਾਂ। ਹਾਂਜੀ, ਸ਼ਬਦ ਸੁਰਤ ਦੇ ਮੇਲ ਤੋਂ ਬਗੈਰ ਅਸੀਂ ਆਤਮਕ ਤੌਰ 'ਤੇ ਅੰਨੇ ਬੋਲੇ ਹਾਂ ਅਤੇ ਮਾਇਆ ਦੀਆਂ ਠੋਕਰਾਂ ਖਾ ਕੇ ਦੁਖੀ ਹੁੰਦੇ ਹਾਂ। ਬਿਨ ਸ਼ਬਦ ਆਪ ਨਾ ਜਾ ਪਈ ਸਭ ਅੰਧੀ ਭਾਈ। ਸ਼ਬਦ ਨਾ ਜਾਣੇ ਸੇ ਅੰਨੇ ਬੋਲੇ ਸੇ ਕਿਤ ਆਏ ਸੰਸਾਰਾ। ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੇ ਬਹੁ ਰੋਲ ਕਚੋਲਾ। ਸ਼ਬਦ ਤੋਂ ਬਿਨਾਂ ਹੀਰੇ ਜੈਸਾ ਜਨਮ ਕੌਡੀ ਬਦਲੇ ਅਜਾਈ ਜਾਂਦਾ ਹੈ। ਸ਼ਬਦ ਤੋਂ ਬਿਨਾਂ ਹੀਰੇ ਜੈਸਾ ਜਨਮ ਕੌਡੀ ਬਦਲੇ ਅਜਾਈ ਜਾਂਦਾ ਹੈ। ਸੱਚਾ ਸ਼ਬਦ ਨਾ ਪਛਾਣਿਓ ਸੁਪਨਾ ਗਿਆ ਵਿਹਾਏ। ਸੂਏ ਘਰ ਕਾ ਪਹੁਣ ਪਹੁਣਾ ਜਿਉਂ ਆਇਆ ਤਿਉ ਜਾਏ। ਬਿਨ ਸ਼ਬਦੇ ਸਭ ਜਗ ਬੋਰਾਨਾ ਬਿਰਥਾ ਜਨਮ ਗਵਾਇਆ। ਸਾਧ ਸੰਗਤ ਵਿੱਚ ਸ਼ਬਦ ਦੀ ਅਟੁੱਟ ਕਮਾਈ ਤੋਂ ਬਗੈਰ ਆਤਮਕ ਅਡੋਲਤਾ ਪ੍ਰਾਪਤ ਨਹੀਂ ਹੁੰਦੀ। ਸਾਧ ਸੰਗਤ ਵਿੱਚ ਸ਼ਬਦ ਦੀ ਅਟੁੱਟ ਕਮਾਈ ਤੋਂ ਬਗੈਰ ਆਤਮਕ ਅਡੋਲਤਾ ਪ੍ਰਾਪਤ ਨਹੀਂ ਹੁੰਦੀ। ਬਿਨ ਸ਼ਬਦ ਥਿਰ ਕੋ ਨਹੀਂ ਬੂਝੈ ਸੁਖ ਹੋਈ। ਸਾਧ ਸੰਗਤ ਬਿਨ ਗੁਰ ਸ਼ਬਦ ਬਿਨ ਥਾਉ ਨਾ ਪਾਇਨ ਭਲੇ ਭਲੇਰੇ। ਸਤਿਗੁਰਾਂ ਨੇ ਮਨੁੱਖਾਂ ਨੂੰ ਬਾਰ ਬਾਰ ਇਹ ਦਰੜਾਇਆ ਹੈ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਪਰ ਆਪਣਾ ਆਪਾ ਗੁਰ ਸ਼ਬਦ ਅਤੇ ਸਾਧ ਸੰਗਤ ਤੋਂ ਬਿਨਾਂ ਪਛਾਣਿਆ ਨਹੀਂ ਜਾ ਸਕਦਾ। ਹਾਂਜੀ, ਫਿਰ ਦੁਹਰਾ ਦਈਏ, ਸਤਿਗੁਰਾਂ ਨੇ ਮਨੁੱਖ ਨੂੰ ਬਾਰ ਬਾਰ ਦਰੜਾਇਆ ਹੈ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਪਰ ਆਪਣਾ ਆਪਾ ਗੁਰ ਸ਼ਬਦ ਅਤੇ ਸਾਧ ਸੰਗਤ ਤੋਂ ਬਿਨਾਂ ਪਛਾਣਿਆ ਨਹੀਂ ਜਾ ਸਕਦਾ। ਬਿਨ ਗੁਰ ਸ਼ਬਦ ਨਾ ਆਪ ਪਛਾਣੇ, ਬਿਨ ਹਰ ਨਾਮ ਨਾ ਕਾਲ ਟਰੈ। ਸਾਧ ਸੰਗਤ ਵਿੱਚ ਸ਼ਬਦ ਦੀ ਕਮਾਈ ਤੋਂ ਬਗੈਰ ਪ੍ਰਭੂ ਦੀ ਦਰਗਾਹ ਵਿੱਚ ਮਾਣ ਨਹੀਂ ਮਿਲਦਾ, ਬਲਕਿ ਸਜ਼ਾ ਮਿਲਦੀ ਹੈ। ਜਬ ਲਗ ਸ਼ਬਦ ਨਾ ਭੇਦੀ ਹੈ ਕਿਉਂ ਸੋ ਹੈ ਗੁਰਦੁਆਰ। ਸ਼ਬਦ ਨਾ ਚੀਨੇ ਸਦਾ ਦੁੱਖ ਹਰ ਦਰਗਹਿ ਪਤ ਖੋਏ। ਬਿਨ ਸ਼ਬਦ ਜਗ ਭੁੱਲਦਾ ਫਿਰਦਾ ਦਰਗਹਿ ਮਿਲੇ ਸਜਾਏ। ਸਾਚ ਸ਼ਬਦ ਬਿਨ ਪਤ ਨਹੀਂ ਪਾਵੈ। ਪ੍ਰਭੂ ਆਪ ਪ੍ਰੇਮ ਸਰੂਪ ਹੈ, ਉਸਦਾ ਸ਼ਬਦ ਵੀ ਪ੍ਰੇਮ ਸਰੂਪ ਹੈ। ਇਸ ਲਈ ਸ਼ਬਦ ਤੋਂ ਬਿਨਾਂ ਨਾਮ ਨਾਲ ਪਿਆਰ ਨਹੀਂ ਪੈਂਦਾ ਅਤੇ ਸਾਰੇ ਕਰਮ ਧਰਮ ਫੋਕੇ ਬੱਧਾ ਚੱਟੀ ਦਿਖਾਵੇ ਮਾਤਰ ਰਸਮੀ ਰਟਨ ਹੀ ਹੁੰਦੇ ਹਨ। ਗਣਤੇ ਸੇਵ ਨਾ ਹੋਵੇ ਕੀਤਾ ਥਾਏ ਨਾ ਪਾਏ। ਸ਼ਬਦੇ ਸਾਧ ਨਾ ਆਇਓ ਸੱਚ ਨਾ ਲੱਗੋ ਪਾਓ। ਸ਼ਬਦੇ ਸਾਧ ਨਾ ਆਵਈ ਨਾਮ ਨਾ ਲੱਗੇ ਪਿਆਰ। ਸ਼ਬਦ ਸੁਰਤ ਦੀ ਕਮਾਈ ਤੋਂ ਬਗੈਰ ਉੱਚਾ ਸੁੱਚਾ ਆਚਰਣ ਨਹੀਂ ਬਣ ਸਕਦਾ ਅਤੇ ਨਾ ਹੀ ਸੱਚੇ ਮਹਿਲ ਦੀ ਪਛਾਣ ਹੋ ਸਕਦੀ ਹੈ। ਬਿਨ ਸ਼ਬਦ ਆਚਾਰ ਨਾ ਕਿਨ ਹੀ ਪਾਇਆ। ਸਾਚ ਸ਼ਬਦ ਬਿਨ ਮਹਿਲ ਨਾ ਪਛਾਣੇ। ਗੁਰ ਸ਼ਬਦ ਦੀ ਕਮਾਈ ਤੋਂ ਬਗੈਰ ਪ੍ਰਭੂ ਨਾਲ ਮਿਲਾਪ ਨਹੀਂ ਹੋ ਸਕਦਾ। ਹਾਂਜੀ, ਗੁਰ ਸ਼ਬਦ ਦੀ ਕਮਾਈ ਤੋਂ ਬਗੈਰ ਪ੍ਰਭੂ ਨਾਲ ਮਿਲਾਪ ਨਹੀਂ ਹੋ ਸਕਦਾ। ਬਿਨ ਸ਼ਬਦ ਪਿਰ ਨਾ ਪਾਈਐ ਬਿਰਥਾ ਜਨਮ ਗਵਾਏ। ਹਾਂਜੀ, ਸ਼ਬਦ ਦੀ ਸੂਝ ਬਿਨਾਂ, ਸ਼ਬਦ ਦੀ ਬੂਝ ਬਿਨਾਂ, ਸ਼ਬਦ ਦੀ ਪਹਿਚਾਣ ਬਿਨਾਂ, ਸ਼ਬਦ ਦੀ ਵਿਚਾਰ ਬਿਨਾਂ, ਸ਼ਬਦ ਦੀ ਕਮਾਈ ਬਿਨਾਂ, ਸ਼ਬਦ ਦੀ ਪਿਆਸ ਬਿਨਾਂ, ਸ਼ਬਦ ਦੇ ਸਵਾਦ ਬਿਨਾਂ, ਸ਼ਬਦ ਵਿੱਚ ਭਿੱਜੇ ਬਿਨਾਂ, ਸ਼ਬਦ ਸੁਰਤ ਦੇ ਮੇਲ ਬਿਨਾਂ, ਸ਼ਬਦ ਸੁਰਤ ਲਿਵ ਬਿਨਾਂ, ਸ਼ਬਦ ਦੀ ਚੋਟ ਬਿਨਾਂ, ਸ਼ਬਦ ਦੇ ਪ੍ਰਕਾਸ਼ ਬਿਨਾਂ, ਜੀਵ ਦੇ ਸਭ ਕਰਮ ਧਰਮ ਫੋਕਟ ਹਨ। ਕਥਨੀ ਬਦਨੀ ਵਿਅਰਥ ਹੈ, ਜਨਮ ਅਕਾਰਥ ਹੈ, ਸਦਾ ਦੁੱਖ ਹੈ, ਆਵਾਗਮਨ ਦੇ ਗੇੜ ਵਿੱਚ ਭਟਕਦਾ ਹੈ, ਪਰਮ ਭੁਲਾਵਾ ਹੈ, ਮੁਕਤੀ ਨਹੀਂ, ਸ਼ਾਂਤੀ ਨਹੀਂ, ਆਤਮਕ ਮੌਤ ਹੈ, ਜਮਾਂ ਦੀ ਸਜ਼ਾ ਹੈ। ਇੱਥੇ ਹੀ ਬਸ ਨਹੀਂ, ਸ਼ਬਦ ਤੋਂ ਬੇਮੁਖ ਹੋ ਕੇ ਜੀਵ ਈਰਖਾ ਦੁਆਤ ਵਿੱਚ ਸੜਦਾ ਹੈ। ਹਾਂਜੀ, ਸ਼ਬਦ ਤੋਂ ਬੇਮੁਖ ਹੋ ਕੇ ਜੀਵ ਈਰਖਾ ਦੁਆਤ ਵਿੱਚ ਸੜਦਾ ਹੈ, ਫਿੱਕਾ ਬੋਲਦਾ ਹੈ, ਭੁੱਲਦਾ ਫਿਰਦਾ ਹੈ, ਕ੍ਰੋਧ ਤ੍ਰਿਸ਼ਨਾ ਵਿੱਚ ਤਪ ਤਪ ਕੇ ਖਪਦਾ ਹੈ, ਭੂਤਨਾ 'ਤੇ ਬੇਤਾਲਾ ਹੈ, ਅੰਨਾ ਬੋਲਾ ਹੈ, ਔਗਣਾ ਭਰਪੂਰ ਹੈ, ਰਸਕਸ ਵਿੱਚ ਗਲਤਾਨ ਰਹਿੰਦਾ ਹੈ। ਸ਼ਬਦ ਤੋਂ ਬੇਮੁਖ ਹੋ ਕੇ ਮਨ ਦੀ ਮੈਲ ਨਹੀਂ ਉਤਰਦੀ, ਪਵਸਾਗਰ ਵਿੱਚ ਗੋਤੇ ਖਾਂਦਾ ਹੈ, ਜੀਵ ਮਾਇਆ ਵਿੱਚ ਪਲਚ ਪਲਚ ਕੇ ਖੁਆਰ ਹੁੰਦਾ ਹੈ। ਸ਼ਬਦ ਤੋਂ ਬੇਮੁਖ ਹੋ ਕੇ ਝੂਠੇ ਧੰਦੇ ਮੋਹ ਵਿੱਚ ਫਸਿਆ ਰਹਿੰਦਾ ਹੈ, ਵਿਕਾਰਾਂ ਦੇ ਘੁੰਮਣ ਘੇਰ ਵਿੱਚ ਫਸ ਜਾਂਦਾ ਹੈ, ਨਾਮ ਰਸ ਤੋਂ ਕੋਰਾ ਹੁੰਦਾ ਹੈ, ਹਿਰਦਾ ਨਹੀਂ ਪਿਘਲਦਾ ਸ਼ਬਦ 'ਤੇ, ਸ਼ਬਦ ਤੋਂ ਬਿਨਾਂ, ਸ਼ਬਦ ਤੋਂ ਬੇਮੁਖ ਹੋ ਕੇ ਹਿਰਦਾ ਨਹੀਂ ਪਿਘਲਦਾ, ਸ਼ਬਦ ਤੋਂ ਬੇਮੁਖ ਹੋ ਕੇ ਜੀਵ ਪ੍ਰਭੂ ਪ੍ਰੇਮ ਤੋਂ ਵਾਂਝਾ ਰਹਿੰਦਾ ਹੈ, ਸ਼ਬਦ ਤੋਂ ਬੇਮੁਖ ਹੋ ਕੇ ਸਤਿਗੁਰ 'ਤੇ ਪ੍ਰਤੀਤ ਨਹੀਂ ਆਉਂਦੀ, ਸ਼ਬਦ ਤੋਂ ਬੇਮੁਖ ਹੋ ਕੇ ਜੀਵ ਹਉਮੈ ਦਾ ਰੋਗੀ ਹੈ, ਮੈਂ ਮੇਰੀ ਵਿੱਚ ਦੁਖੀ ਹੁੰਦਾ ਹੈ, ਸ਼ਬਦ ਤੋਂ ਬੇਮੁਖ ਹੋ ਕੇ ਜੀਵ ਆਚਰਣਹੀਨ ਹੈ, ਅੰਧੇਰ ਖਾਤੇ ਵਿੱਚ ਜੀਵਨ ਬਤੀਤ ਕਰਦਾ ਹੈ, ਸ਼ਬਦ ਤੋਂ ਬੇਮੁਖ ਹੋ ਕੇ ਜੀਵ ਆਪਣਾ ਆਪ ਨਹੀਂ ਪਛਾਣ ਸਕਦਾ, ਨਿਜ ਘਰ ਮਹਿਲ ਵਿੱਚ ਵਾਸਾ ਨਹੀਂ ਹੋ ਸਕਦਾ, ਆਤਮਕ ਅਨੰਤ ਖੇੜੇ ਤੋਂ ਵਾਂਝਾ ਰਹਿੰਦਾ ਹੈ। ਹਾਂਜੀ, ਸ਼ਬਦ ਤੋਂ ਬੇਮੁਖ ਹੋ ਕੇ ਜੀਵ ਆਤਮਕ ਆਨੰਦ ਅਤੇ ਖੇੜੇ ਤੋਂ ਵਾਂਝਾ ਰਹਿੰਦਾ ਹੈ, ਪ੍ਰਭੂ ਮਿਲਾਪ ਤੋਂ ਵਾਂਝਾ ਰਹਿੰਦਾ ਹੈ, ਹਲਤ ਪਲਤ ਗਵਾ ਬੈਠਦਾ ਹੈ, ਜਮਾਂ ਦੇ ਵਸ ਪੈਂਦਾ ਹੈ, ਜਮਾਂ ਦੀ ਮਾਰ ਖਾਂਦਾ ਹੈ, ਆਵਾਗਮਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ। ਗੁਰਬਾਣੀ ਵਿਚਾਰ ਸ਼ਬਦ ਭਾਗ 6। ਗੁਰੂ ਪਿਆਰੀ ਸਾਧ ਸੰਗਤ ਜੀ, ਮਹਾਂਪੁਰਖ ਗੁਰਮੁਖ ਪਿਆਰੇ ਬਾਊ ਜੀ ਹੋਰਾਂ ਦੀ ਅਤਿਅੰਤ ਆਤਮਕ ਘਾਲਣਾ ਦਾ ਸਦਕਾ ਅਸੀਂ ਇਹਨਾਂ ਜਪ ਤਪ ਸਮਾਗਮਾਂ ਵਿੱਚ ਸਰਸ਼ਾਰ ਹੋ ਰਹੇ ਹਾਂ ਜੀ। ਆਪ ਜੀਆਂ ਨੇ ਸਵਾਸ ਸਵਾਸ ਸਿਮਰਨ ਕਰਕੇ ਸ਼ਬਦ ਸੁਰਤ ਲੀਨਤਾ ਦੀ ਉਹ ਚੌਥੇ ਪਦ ਦੀ ਪਦਵੀ ਪ੍ਰਾਪਤ ਕੀਤੀ ਅਤੇ 132 ਲਿਖਤਾਂ ਗੁਰਬਾਣੀ ਵਿਚਾਰ ਦੇ ਗੁਰਬਾਣੀ ਦੇ ਆਧਾਰ 'ਤੇ ਲਿਖੀਆਂ ਹਨ ਜੀ, ਜੋ ਗੁਰਬਾਣੀ ਦੇ ਗੁਝ ਸਿਧਾਂਤਾਂ ਗੁੱਝੇ ਭੇਦਾਂ ਨੂੰ ਖੋਲਦੀਆਂ ਹਨ ਅਤੇ ਸ਼ਬਦ ਸੁਰਤ ਮਾਰਗ ਅਤੇ ਪਰਮਾਰਥ ਮਾਰਗ ਦੇ ਪਾਂਧਿਆਂ ਲਈ ਇਹ ਰੋਸ਼ਨ ਮੁਨਾਰੇ ਦਾ ਕੰਮ ਕਰਦੀਆਂ ਹਨ ਜੀ। ਆਪ ਸਰਬਤ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਸ਼ਬਦ ਦਾ ਵਿਸ਼ਾ ਜੋ ਅਤ ਸੂਖਮ ਅਤੇ ਡੂੰਘਾ ਹੈ, ਆਪ ਜੀਆਂ ਨੇ 9 ਲੇਖਾਂ ਦੀ ਲੜੀ ਲਿਖੀ ਹੈ, ਸ਼ਬਦ ਅਤੇ ਭਰਮ ਜਾਂ ਸੰਗਤ ਜਾਂ ਸਿਮਰਨ, ਇਹਨਾਂ ਡੂੰਘੇ ਵਿਸ਼ਿਆਂ ਦੇ ਅਵਸ਼ ਇੱਕ ਇੱਕ ਕਿਤਾਬ ਜ਼ਰੂਰ ਆਪ ਲੈ ਕੇ ਜਾਈਏ ਜੀ। ਇੱਕ ਲੇਖ ਦੀ ਕੀਮਤ ਕੇਵਲ 1 ਰੁਪਿਆ ਰੱਖੀ ਗਈ ਹੈ। ਜਿਸ ਵੀਰ ਭੈਣ ਨੂੰ ਇਹਨਾਂ ਆਤਮਕ ਲੇਖਣੀਆਂ ਦੀ ਲੋੜ ਮਹਿਸੂਸ ਹੋਵੇ, ਆਪ ਜੀ ਜ਼ਰੂਰ ਬੱਚਿਆਂ ਨੂੰ ਪੜ੍ਹਾਓ, ਘਰ ਬੈਠੇ ਆਤਮਕ ਲਾਹੇ ਪ੍ਰਾਪਤ ਕਰਕੇ ਸਤਿਗੁਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ ਜੀ।